ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਨਾਨਕ ਦੇ ਆਦਿ ਲੈ ਦਸਵੇਂ ਗੁਰ ਪਰਿਅੰਤ ਬਾਰੰਬਾਰ ਮੰ ਬੰਦਨਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਬੇਸਮਾਰ ਅਥਾਹ ਅਗੰਤ ਅਤੁਲੈ ਜਿਉਂ ਬਲਾਵ ਤਿਉਂ ਨਾਨਕ ਦਾਸ ਬੋਲੈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਉੱਪਰ ਸੁਭਾਇਮਾਨ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਲੰਬੇ ਸਮੇਂ ਤੋਂ ਬੜੇ ਹੀ ਅਦਬ ਸਤਿਕਾਰ ਦੇ ਨਾਲ ਜੁੜ ਬੈਠੀ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਸਰਬੱਤ ਮਾਈ ਔਰ ਭਾਈ ਸਰਵ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਮੂਹ ਸੰਗਤਾਂ ਚੁੱਪ ਦਾ ਦਾਨ ਬਖਸ਼ਦੇ ਹੋਏ ਬੜੀ ਇਕਾਗਰਤਾ ਦੇ ਨਾਲ ਬੜੀ ਨਿਮਰਤਾ ਦੇ ਸਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਮਿਲ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਦੀ ਬੜੀ ਅਪਾਰ ਬਖਸ਼ਿਸ਼ ਰਹਿਮਤ ਹੋ ਰਹੀ ਹੈ, ਸਾਨੂੰ ਸੁਭਾਗਾ ਸਮਾਂ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਪ੍ਰਾਪਤ ਹੋਇਆ। ਸਤਿਗੁਰ ਦੀ ਰੱਬੀ ਬਾਣੀ ਦੇ ਪਾਵਨ ਪਾਠਾਂ ਦੇ ਭੋਗ ਪਾਏ ਗਏ ਹੈ। ਅੱਜ ਦੇ ਸਮਾਗਮ ਨੂੰ ਸਮਰਪਿਤ ਗੁਰਮੁਖਾਂ ਦੇ ਦੱਸਣ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਜੋ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੰਠੋਂ ਬਾਣੀ ਉਚਾਰਨ ਕਰਕੇ ਬਾਣੀ ਦਾ ਸਰੂਪ ਲਿਖਵਾਇਆ, ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਅੰਕਿਤ ਕੀਤੀ ਔਰ ਜਿਸ ਦਿਨ ਸੰਪੂਰਨ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਪਾਵਨ ਬਾਣੀ ਦਾ ਸਰੂਪ ਲਿਖਵਾਇਆ ਉਸ ਦਿਨ ਨੂੰ ਸੰਪੂਰਨਤਾ ਦਿਵਸ ਦੇ ਨਾਮ ਨਾਲ ਯਾਦ ਕੀਤਾ ਜਾਂਦਾ। ਉਹ ਸੰਪੂਰਨਤਾ ਦਿਵਸ ਨੂੰ ਸਮਰਪਿਤ ਔਰ ਇਸੇ ਤਰ੍ਹਾਂ ਦਮਦਮੀ ਟਕਸਾਲ ਦੇ 12ਵੇਂ ਮੁਖੀ ਵਿਦਿਆ ਮਾਰਤੰਡ ਸੰਤ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਦੀ ਬਰਸੀ ਦੇ ਸੰਬੰਧ ਵਿੱਚ ਉਹਨਾਂ ਦੀ ਮਿੱਠੀ ਯਾਦ ਵਿੱਚ ਔਰ ਇਸੇ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦ ਮਨਾਉਂਦੇ ਹੋਏ ਅੱਜ ਦਾ ਇਹ ਸਮਾਗਮ ਔਰ ਜੋ ਸਿੱਖ ਸੰਘਰਸ਼ ਦੇ ਯੋਧੇ ਜੋ ਪੰਜਾਬ ਦੀਆਂ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦੇ ਆ ਜਾਂ ਵਿਦੇਸ਼ਾਂ ਦੀਆਂ ਜੇਲ੍ਹਾਂ ਵਿੱਚ, ਉਹਨਾਂ ਨੌਜਵਾਨਾਂ ਦੀ ਰਿਹਾਈ ਵਾਸਤੇ ਅਰਦਾਸ ਔਰ ਉਹਨਾਂ ਦੀ ਮਦਦ ਵਾਸਤੇ ਅੱਜ ਦਾ ਇਹ ਜੋ ਸਮਾਗਮ ਹੈ ਗੁਰਮੁਖਾਂ ਦੇ ਦੱਸਣ ਅਨੁਸਾਰ ਕੀਤਾ ਗਿਆ, ਜਿਨ੍ਹਾਂ ਵੀ ਵਿਸ਼ੇਸ਼ ਇਹਨਾਂ ਜੋ ਦਾਸ ਨੇ ਜ਼ਿਕਰ ਕੀਤਾ ਹੈ, ਇਹ ਸਮਾਗਮ ਅੱਜ ਦਾ ਰੱਖਿਆ ਗਿਆ, ਸਾਰੇ ਹੀ ਵਿਸ਼ੇ ਬੜਾ ਧਿਆਨ ਮੰਗਦੇ ਹੈ, ਚਾਹੇ ਉਹ ਸਤਿਗੁਰਾਂ ਦਾ ਸੰਪੂਰਨਤਾ ਦਿਵਸ ਹੈ, ਚਾਹੇ ਉਹ ਮਹਾਂਪੁਰਖਾਂ ਦੀ ਯਾਦ, ਚਾਹੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ, ਚਾਹੇ ਉਹ ਨੌਜਵਾਨ ਜੋ ਦੇਸ਼ਾਂ ਪਰਦੇਸਾਂ ਵਿੱਚ ਜੇਲ੍ਹਾਂ ਦੇ ਅੰਦਰ ਬੰਦ ਆ, ਉਹਨਾਂ ਦੀ ਰਿਹਾਈ ਔਰ ਉਹਨਾਂ ਦੀ ਮਦਦ, ਜੋ ਗੁਰਮੁਖਾਂ ਨੇ ਦਾਸ ਨੂੰ ਵਿਸ਼ਾ ਦਿੱਤਾ ਹੈ, ਉਹ ਹੈ ਨੌਜਵਾਨਾਂ ਦੀ ਮਦਦ ਜੋ ਜੇਲ੍ਹਾਂ ਦੇ ਅੰਦਰ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਨੇ, ਕਿਉਂਕਿ ਆਪ ਸੰਗਤਾਂ ਜਿੱਥੇ ਗੁਰੂ ਚਰਨਾਂ 'ਚ ਬੈਠੇ ਉਹ ਬੜੇ ਹੀ ਵਿਦਵਾਨ ਮਹਾਂਪੁਰਖ, ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਔਰ ਇਸੇ ਤਰ੍ਹਾਂ ਸੰਤ ਬਾਬਾ ਅਵਤਾਰ ਸਿੰਘ ਜੀ ਬਧਨੀ ਕਲਾਂ ਵਾਲੇ, ਉਹ ਵੀ ਸੰਗਤ ਦੇ ਵਿੱਚ ਬਿਰਾਜਮਾਨ ਨੇ। ਉਹਨਾਂ ਨੇ ਵੱਖ ਵੱਖ ਵਿਸ਼ਿਆਂ 'ਤੇ ਖੋਜ ਭਰਪੂਰ ਗੁਰਬਾਣੀ ਬਾਬਤ, ਇਤਿਹਾਸ ਬਾਬਤ ਆਪ ਜੀ ਨਾਲ ਸਾਂਝ ਪਾਉਣੀ ਹੈ। ਸੋ ਗੁਰਮੁਖ ਪਿਆਰਿਓ, ਜੋ ਪੰਜਾਬ ਜਾਂ ਪੰਜਾਬੋਂ ਬਾਹਰ ਭਾਰਤ ਵਿੱਚ ਜਾਂ ਵਿਦੇਸ਼ਾਂ ਵਿੱਚ ਜੇਲ੍ਹਾਂ ਵਿੱਚ ਸਿੱਖ ਬੰਦੇ ਹੈ, ਕਿਹੜੇ ਸਿੱਖਾਂ ਦਾ ਜ਼ਿਕਰ, ਕਿਹਨਾਂ ਦੀ ਮਦਦ ਦੀ ਬਾਤ, ਕਿਹਨਾਂ ਦੀ ਰਿਹਾਈ ਦੀ ਬਾਤ ਜੋ ਇਹਨਾਂ ਗੁਰਮੁਖਾਂ ਪਿਆਰਿਆਂ ਨੇ ਅੱਜ ਇੱਥੇ ਕੀਤੀ ਔਰ ਕਰਨੀ ਹੈ, ਔਰ ਜਿਸ ਸੰਬੰਧ ਵਿੱਚ ਸਮਾਗਮ, ਜਿਹੜੇ ਸਿੱਖ ਸੰਘਰਸ਼ ਦੇ ਯੋਧੇ ਹੈ, ਅਤੇ ਦਾਸ ਬੇਨਤੀ ਕਰੇਗਾ ਉਹ ਕਿੰਨਾ ਕਾਰਨਾਂ ਕਰਕੇ ਜੇਲ੍ਹਾਂ ਵਿੱਚ ਗਏ, ਚਾਹੇ 1978 ਦੀ ਗੱਲ ਲੈ ਲਓ, 1984 ਦੀ ਲੈ ਲਓ, ਚਾਹੇ ਮੌਜੂਦਾ ਸਮੇਂ ਦੇ ਦੌਰਾਨ ਜਿਹੜੇ ਅੱਜ ਤੱਕ ਜੇਲ੍ਹਾਂ ਵਿੱਚ ਬੰਦ ਆ ਜਾਂ ਜਿਨ੍ਹਾਂ ਨੂੰ ਹੁਣ ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ, ਉਹਨਾਂ ਦੇ ਜੇਲ੍ਹਾਂ ਦੇ ਵਿੱਚ ਜਾਣ ਦਾ ਕਾਰਨ ਕੋਈ ਚੋਰੀ, ਡਾਕਾ, ਕੋਈ ਬੇਈਮਾਨੀ, ਇਹੋ ਜਿਹੀ ਗੱਲ ਨਹੀਂ ਹੈ ਕਿ ਉਹਨਾਂ ਦੀ ਮਦਦ ਕਰਨੀ ਹੈ, ਉਹ ਕੋਈ ਚੋਰੀ ਕਰਕੇ, ਉਹ ਕੋਈ ਡਾਕਾ ਮਾਰ ਕੇ, ਉਹ ਬੇਈਮਾਨੀ ਕਰਕੇ ਕੋਈ ਜੇਲ੍ਹ ਵਿੱਚ ਗਏ ਆ ਅਤੇ ਆਪਾਂ ਉਹਨਾਂ ਦੀ ਮਦਦ ਕਰਨੀ ਜਾਂ ਉਹਨਾਂ ਦੀ ਰਿਹਾਈ ਦੀ ਅਰਦਾਸ, ਇਹ ਉਹਨਾਂ ਯੋਧਿਆਂ ਦੀ ਗੱਲ, ਉਹਨਾਂ ਨੌਜਵਾਨਾਂ ਦੀ ਗੱਲ ਆ ਜੋ ਗੁਰੂ ਗ੍ਰੰਥ ਪੰਥ ਦੀ ਆਣ ਸ਼ਾਨ ਬਦਲੇ ਜੇਲ੍ਹਾਂ ਵਿੱਚ ਬੰਦੇ ਆ। ਉਹਨਾਂ ਦੇ ਜੇਲ੍ਹਾਂ 'ਚ ਜਾਣ ਦਾ ਕਾਰਨ ਕੀ ਬਣਿਆ, ਜੇ 1978 ਤੋਂ ਗੱਲ ਲੈ ਲਈਏ ਤਾਂ ਗੁਰਮੁਖ ਪਿਆਰਿਓ, ਨਕਲੀ ਨਿਰੰਕਾਰੀ ਨਰਕ ਧਾਰੀਏ ਜਿਨ੍ਹਾਂ ਦੇ ਨਾਲ ਸਿੱਖਾਂ ਦਾ ਟਕਰਾਅ ਹੋਇਆ, ਉਹ ਨਕਲੀ ਨਿਰੰਕਾਰੀ ਨਰਕ ਧਾਰੀਏ ਜਿਹੜੇ ਗੁਰੂ ਗ੍ਰੰਥ ਪੰਥ ਦੀ ਸ਼ਾਨ ਦੇ ਖਿਲਾਫ ਬੋਲਦੇ ਸਨ, ਪ੍ਰਚਾਰ ਕਰਦੇ ਸਨ, ਔਰ ਪੰਜਾਬ ਦੀ ਧਰਤੀ 'ਤੇ ਆ ਕੇ ਜਿਨ੍ਹਾਂ ਨੇ ਬਹੁਤ ਵੱਡਾ ਸਿੱਖਾਂ ਦੇ ਸਾਹਮਣੇ ਸਿੱਖੀ ਦੇ ਖਿਲਾਫ ਚੈਲੰਜ ਰੱਖਿਆ, ਔਰ 20ਵੀਂ ਸਦੀ ਦੇ ਮਹਾਨ ਸਿੱਖ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਅਖੰਡ ਕੀਰਤਨੀ ਜਥਾ ਪੰਥ ਦੇ ਜਿਹੜੇ ਪੰਥ ਦਰਦੀ ਗੁਰਮੁਖ ਸਨ, ਉਹਨਾਂ ਨੇ ਉਸ ਚੈਲੰਜ ਨੂੰ ਕਬੂਲਿਆ ਔਰ ਉਹਦਾ ਸ਼ਾਂਤਮਈ ਵਿਰੋਧ, ਸ਼ੁਰੂਆਤ ਸ਼ਾਂਤਮਈ ਵਿਰੋਧ ਤੋਂ ਹੋਈ। ਪਰ ਜਿਸ ਵੇਲੇ ਸ਼ਾਂਤਮਈ ਵਿਰੋਧ ਉਹਨਾਂ ਨਾਲ ਕੋਈ ਗੱਲਬਾਤ ਦਾ ਜ਼ਰੀਆ ਅਪਣਾਉਣਾ ਚਾਹਿਆ ਤਾਂ ਅੱਗੋਂ ਗੋਲੀਆਂ ਦੀਆਂ ਵਿਛਾੜਾਂ, 1978 13 ਸਿੰਘਾਂ ਦੀ ਸ਼ਹਾਦਤ, 60 ਤੋਂ ਵੱਧ ਜ਼ਖਮੀ, ਉਹ ਵੀ ਪੰਜਾਬ ਦੀ ਧਰਤੀ 'ਤੇ, ਔਰ ਉਹ ਵੀ ਉਸ ਸਮੇਂ ਜਦੋਂ ਕਿਹਾ ਜਾਂਦਾ ਪੰਥਕ ਸਰਕਾਰ, ਸਿੱਖਾਂ ਦੀ ਹੀ ਸਰਕਾਰ ਪੰਜਾਬ ਦੇ ਅੰਦਰ। ਉਸ ਤੋਂ ਬਾਅਦ ਜੋ ਗੁਰਮੁਖ ਪਿਆਰਿਓ ਦੌਰ ਚੱਲਿਆ, ਦੁਸ਼ਟਾਂ ਗਦਾਰਾਂ ਨੂੰ ਸੋਧਣ ਦਾ, ਨਰਕ ਧਾਰੀਆਂ ਨੂੰ ਸੋਧਣ ਦਾ, ਗੱਲ 1984 'ਤੇ ਆਈ, ਅਕਾਲ ਤਖ਼ਤ ਸਾਹਿਬ 'ਤੇ ਅਟੈਕ, ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਜੋ ਭਾਰਤ ਗੌਰਮੈਂਟ ਵੱਲੋਂ ਕੀਤਾ ਗਿਆ, ਔਰ ਉਸ ਤੋਂ ਬਾਅਦ ਜਿਹੜਾ ਸੰਘਰਸ਼ ਚੱਲਿਆ ਸਿੱਖ ਹੱਕਾਂ ਦੇ ਲਈ ਔਰ ਦੇਹਧਾਰੀ ਗੁਰੂ ਡੰਮ ਦੇ ਖਿਲਾਫ਼, ਉਹਦੇ ਕਾਰਨ ਗੁਰਮੁਖ ਪਿਆਰਿਓ ਉਹਨਾਂ ਸਿੰਘਾਂ ਨੂੰ ਜੇਲ੍ਹਾਂ ਵਿੱਚ ਜਾਣਾ ਪਿਆ। ਬੜੇ ਲੰਬੇ ਸਮੇਂ ਤੋਂ ਕਈ ਸਿੰਘ ਜੇਲ੍ਹਾਂ ਵਿੱਚ ਬੰਦੇ ਹੈ, ਉਸ ਵੇਲੇ ਦੇ ਜਿਹੜੇ ਸਿੰਘ ਜੇਲ੍ਹਾਂ 'ਚ ਬੰਦ ਆ ਉਹਨਾਂ ਦਾ ਕਾਰਨ ਵੀ ਜੇਲ੍ਹਾਂ 'ਚ ਜਾਣ ਦਾ, ਦੇਹਧਾਰੀ ਗੁਰੂ ਡੰਮ ਦੇ ਖਿਲਾਫ ਜੋ ਉਹਨਾਂ ਨੇ ਸੰਘਰਸ਼ ਲੜਿਆ, ਔਰ ਜਿਹੜੇ ਮੌਜੂਦਾ ਸਮੇਂ ਦੇ ਅੰਦਰ ਉਹਨਾਂ ਤੋਂ ਬਾਅਦ ਭਨਿਆਰਾ ਕਾਂਡ, ਝੂਠਾ ਸੌਦਾ ਕਾਂਡ, ਔਰ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਆਸ਼ੂਤੋਸ਼ ਨੂਰ ਮਹਿਲੀਆ ਕਾਂਡ, ਉਹਦੇ ਕਾਰਨ ਬਹੁਤ ਸਾਰੇ ਸਿੱਖਾਂ ਨੂੰ ਅੱਜ ਜੇਲ੍ਹਾਂ ਵਿੱਚ ਜਾਣਾ ਪਿਆ ਅਤੇ ਜੇਲ੍ਹਾਂ ਵਿੱਚ ਬੰਦ ਨੇ, ਝੂਠੇ ਮੁਕੱਦਮਿਆਂ ਦੇ ਤਹਿਤ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਨੇ, ਔਰ ਇਸੇ ਤਰ੍ਹਾਂ ਚੰਡੀਗੜ੍ਹ ਬੁੜੈਲ ਜੇਲ੍ਹ ਵਿੱਚ ਬੰਦ, ਔਰ ਇਸੇ ਤਰ੍ਹਾਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ, ਔਰ ਹਰਿਆਣੇ ਦੀਆਂ ਜੇਲ੍ਹਾਂ ਖਾਸ ਕਰਕੇ ਕਰਨਾਲ ਜੇਲ੍ਹ ਵਿੱਚ ਬੰਦ ਨੇ। ਉਹ ਨੌਜਵਾਨ ਉਹਨਾਂ ਦੇ ਜੇਲ੍ਹਾਂ 'ਚ ਜਾਣ ਦਾ ਕਾਰਨ ਕੀ ਬਣਿਆ? ਦੇਹਧਾਰੀ ਗੁਰੂ ਡੰਮ। ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸੰਪੂਰਨਤਾ ਦਿਵਸ ਵੀ ਅਸੀਂ ਮਨਾ ਰਹੇ ਹਾਂ। ਸਤਿਗੁਰੂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਲੜ ਲਾਇਆ, ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨ ਅਨ। ਜਾਗਤ ਜੋਤ ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਤੇ ਸ਼ਬਦ ਗੁਰੂ ਦੇ ਵਿਰੋਧ ਵਿੱਚ ਗੁਰਮੁਖ ਪਿਆਰਿਓ ਜਿਸ ਦੇਹਧਾਰੀ ਗੁਰੂ ਡੰਮ ਨੇ ਸਥਾਪਿਤ ਹੋਣਾ ਚਾਹਿਆ ਸਿੱਖ ਸੰਸਾਰ ਵਿੱਚ, ਸਿੱਖ ਜਗਤ ਦੇ ਅੰਦਰ ਉਹਦਾ ਵਿਰੋਧ ਕਰਦਿਆਂ, ਉਹਦੇ ਨਾਲ ਸੰਘਰਸ਼ ਕਰਦਿਆਂ ਇਹਨਾਂ ਸਿੰਘਾਂ ਨੂੰ ਗੁਰਮੁਖ ਪਿਆਰਿਓ ਜੇਲ੍ਹਾਂ 'ਚ ਜਾਣਾ ਪਿਆ। ਬਹੁਤ ਸਾਰੇ ਸਿੰਘ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਦੁਸ਼ਟਾਂ ਗਦਾਰਾਂ ਨੂੰ ਸੋਧਿਆ, ਪਖੰਡੀਆਂ ਨੂੰ ਸੋਧੇ ਲਾਏ, ਔਰ ਬਹੁਤ ਸਾਰੇ ਐਸੇ ਵੀ ਹੈ ਜਿਹੜੇ ਸੱਕ ਦੀ ਬਿਨਾਹ 'ਤੇ, ਜਿਨ੍ਹਾਂ 'ਤੇ ਝੂਠੇ ਮੁਕੱਦਮੇ ਪਾ ਕੇ ਸਰਕਾਰ ਨੇ ਆਪਣਾ ਪਾਸਾ ਬਚਾਉਣ ਲਈ, ਪੁਲਿਸ ਪ੍ਰਸ਼ਾਸਨ ਨੇ ਆਪਣਾ ਪਾਸਾ ਬਚਾਉਣ ਵਾਸਤੇ, ਜਦੋਂ ਕਿਸੇ ਵੀ ਮਾਮਲੇ ਦੀ ਖੋਜ ਨਾ ਹੋਈ ਤਾਂ ਉਹਨਾਂ ਨੇ ਬੇਕਸੂਰ ਨੌਜਵਾਨਾਂ ਨੂੰ ਫੜ ਕੇ ਝੂਠੇ ਮੁਕੱਦਮਿਆਂ 'ਚ ਜੇਲ੍ਹਾਂ 'ਚ ਬੰਦ ਕਰ ਦਿੱਤਾ, ਅਤੇ ਅੱਜ ਵੀ ਉਹ ਜੇਲ੍ਹਾਂ ਵਿੱਚ ਬੰਦ ਹੈ। ਬਹੁਤ ਸਾਰੇ ਨੌਜਵਾਨ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ, ਭਾਈ ਬਲਵੰਤ ਸਿੰਘ ਰਾਜੋਵਾਣਾ ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਫਾਂਸੀ ਦਾ ਐਲਾਨ ਹੋਇਆ, ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਫਾਂਸੀ ਉਮਰ ਕੈਦ 'ਚ ਤਬਦੀਲ ਹੋਈ ਹੈ, ਜਿਹੜੇ ਨਾਂ ਸਾਡੇ ਸਾਹਮਣੇ ਆ ਰਹੇ ਹੈ ਉਹਨਾਂ ਤੋਂ ਅਸੀਂ ਵਾਕਫ ਹਾਂ, ਪਰ ਬਹੁਤ ਸਾਰੇ ਐਸੇ ਨਾਂ ਹੈ ਜਿਹੜੇ ਗੁਰਮੁਖ ਪਿਆਰਿਓ ਇਹਨਾਂ ਕਾਰਨਾਂ ਕਰਕੇ ਹੀ ਉਹ ਨੌਜਵਾਨ ਜੇਲ੍ਹਾਂ 'ਚ ਬੰਦ ਹੈ, ਪਰ ਉਹਨਾਂ ਦਾ ਸਾਨੂੰ ਪਤਾ ਨਹੀਂ। ਦਾਸ ਨੂੰ ਯਾਦ, ਜਿਸ ਦਿਨ ਅਸੀਂ ਇੱਧਰ ਨੂੰ ਆਉਣਾ ਸੀ 13 ਤਰੀਕ ਨੂੰ ਇੰਗਲੈਂਡ ਦੀ ਧਰਤੀ 'ਤੇ, 11 ਤਰੀਕ ਨੂੰ ਅਸੀਂ ਵਿਸ਼ੇਸ਼ ਕਰਕੇ ਨਾਭਾ ਜੇਲ੍ਹ ਵਿੱਚ ਪਹੁੰਚੇ, ਜਿਹੜੀ ਪੰਜਾਬ ਦੀ ਸਭ ਤੋਂ ਵੱਧ ਸਿਕਿਉਰਿਟੀ ਵਾਲੀ ਜੇਲ੍ਹ ਮੰਨੀ ਗਈ ਹੈ, ਜਿਨ੍ਹਾਂ ਨੂੰ ਪੰਜਾਬ ਸਰਕਾਰ ਜਾਂ ਭਾਰਤ ਗੌਰਮੈਂਟ ਦੇਸ਼ ਲਈ ਵੱਧ ਖਤਰਨਾਕ ਮੰਨਦੀ ਹੈ ਆਪਣੇ ਵਾਸਤੇ, ਜਾਂ ਜਿਨ੍ਹਾਂ ਨੂੰ ਜ਼ਿਆਦਾ ਸਖਤ ਸਜ਼ਾਵਾਂ ਦੇਣੀਆਂ ਹੁੰਦੀਆਂ, ਉਹਨਾਂ ਨੂੰ ਨਾਭਾ ਜੇਲ੍ਹ ਵਿੱਚ ਬੰਦ ਕੀਤਾ ਜਾਂਦਾ। ਔਰ ਤਕਰੀਬਨ ਸਿੱਖ ਸੰਘਰਸ਼ ਦੇ ਜਿਹੜੇ ਯੋਧੇ ਆ ਉਹ ਜ਼ਿਆਦਾ ਕਰਕੇ ਨਾਭਾ ਜੇਲ੍ਹ ਵਿੱਚ ਬੰਦ ਹੈ। ਅਤੇ ਜਿਸ ਦਿਨ ਅਸੀਂ 11 ਤਰੀਕ ਨੂੰ ਉੱਥੇ ਉਹਨਾਂ ਦਾ ਪਤਾ ਲੈਣ ਵਾਸਤੇ, ਉਹਨਾਂ ਨੂੰ ਰਸਤ ਬਸਤ ਪਹੁੰਚਾਉਣ ਵਾਸਤੇ ਤੁਹਾਡੀ ਕਿਰਪਾ ਦੇ ਨਾਲ, ਤੁਹਾਡੇ ਸਹਿਯੋਗ ਦੇ ਨਾਲ, ਜਦੋਂ ਵੀ ਕਦੇ ਸਮਾਂ ਬਣਦਾ, ਸਿੰਘਾਂ ਦਾ ਸੁਨੇਹਾ ਆਉਂਦਾ ਅਤੇ ਉਹਨਾਂ ਕੋਲ ਰਸਤ ਬਸਤ ਲੈ ਕੇ ਉੱਥੇ ਪਹੁੰਚੀਦਾ। ਨਾਭਾ ਜੇਲ੍ਹ ਵਿੱਚ ਇਸ ਵੇਲੇ 35 ਸਿੰਘ ਉਸ ਦਿਨ ਗੁਰਮੁਖ ਪਿਆਰੇ ਉੱਥੇ ਵੱਖ ਵੱਖ ਕੇਸਾਂ ਦੇ ਅੰਦਰ ਬੰਦ ਸਨ। ਵੈਸੇ ਤਾਂ ਸੈਂਕੜਿਆਂ ਦੀ ਗਿਣਤੀ 'ਚ ਉਸੇ ਕੈਦੀ ਕੈਦ ਨੇ, ਪਰ ਜਿਹੜੇ ਸਿੱਖ ਸੰਘਰਸ਼ ਦੇ ਨਾਲ ਰਿਲੇਟਡ ਯੋਧੇ, ਸਿੱਖ ਸੰਘਰਸ਼ ਦੇ ਯੋਧੇ ਗੁਰਮੁਖ ਪਿਆਰਿਓ, ਜਿਨ੍ਹਾਂ ਵਿੱਚ ਬਾਬਾ ਬਖਸ਼ੀਸ਼ ਸਿੰਘ ਜਿਹਨੇ ਝੂਠੇ ਸੌਦੇ ਵਾਲੇ 'ਤੇ ਹਮਲਾ ਕਰਨ ਦਾ, ਜਿਹਨੂੰ ਮਾਸਟਰ ਮਾਈਂਡ ਮੰਨਿਆ ਜਾਂਦਾ, ਨੀਲੋ ਖੇੜੀ ਬੰਬ ਧਮਾਕਾ ਹੋਇਆ ਸੀ ਜੋ, ਔਰ ਇਸੇ ਤਰ੍ਹਾਂ ਭਾਈ ਹਰਨੇਕ ਸਿੰਘ ਭੱਪ, ਭਾਈ ਬਲਵੀਰ ਸਿੰਘ ਭੂਤਨਾ, ਭਾਈ ਗੁਰਪ੍ਰੀਤ ਸਿੰਘ ਸਿੰਗਾਰ ਬੰਬ ਕਾਂਡ ਲੁਧਿਆਣੇ ਵਾਲਾ, ਇਸ ਤਰ੍ਹਾਂ ਹੋਰ ਬਹੁਤ ਸਾਰੇ ਸਿੰਘ ਜਿਹੜੇ ਗੁਰਮੁਖ ਪਿਆਰੇ, ਜਿਨ੍ਹਾਂ ਨਾਲ ਅਸੀਂ ਉੱਥੇ ਵਿਸ਼ੇਸ਼ ਤਕਰੀਬਨ 1.5-2 ਘੰਟੇ ਮੁਲਾਕਾਤ ਕੀਤੀ, ਉਹਨਾਂ ਕੋਲ ਪਹੁੰਚੇ, ਉਹਨਾਂ ਦੀਆਂ ਦੁੱਖ ਸੁੱਖ ਤਕਲੀਫਾਂ ਵੀ ਸੁਣੀਆਂ ਕਿ ਉੱਥੇ ਉਹਨਾਂ ਨੂੰ ਕੀ ਮੁਸ਼ਕਲਾਂ ਆ ਰਹੀਆਂ ਨੇ। ਬੜੀ ਚੜ੍ਹਦੀ ਕਲਾ ਵਿੱਚ ਸਨ ਸਾਰੇ ਯੋਧੇ, ਅਤੇ ਗੁਰਮੁਖ ਪਿਆਰੇ ਉਹਨਾਂ ਦੀ ਜਦੋਂ ਮਦਦ 'ਤੇ ਗਏ। ਦਾਸ ਇੱਕ ਵਿਸ਼ੇਸ਼ ਬੇਨਤੀ ਇਹ ਵੀ ਕਰਨੀ ਚਾਹੁੰਦਾ, ਉਹਨਾਂ ਨੇ ਇੱਥੋਂ ਦੇ ਕੁਝ ਗੁਰਸਿੱਖਾਂ ਦੇ ਨਾਂ ਲਏ ਇਸ ਸੰਸਥਾ ਦੇ, ਸ਼ਾਇਦ ਉਸੇ ਹੀ ਸੰਸਥਾ ਦੇ ਇਹ ਜਿਹੜੇ ਪੋਸਟਰ ਪਏ ਹੋਏ ਆ, ਉਹਨਾਂ ਨੇ ਵਿਸ਼ੇਸ਼ ਕਰਕੇ ਉਹਨਾਂ ਦਾ ਧੰਨਵਾਦ ਕੀਤਾ ਕਿ ਜਿਹੜੇ ਵਿਦੇਸ਼ ਇੰਗਲੈਂਡ ਦੇ ਵਿੱਚ ਸ਼ਾਇਦ ਭਾਈ ਬਲਵੀਰ ਸਿੰਘ ਬੈਂਸ ਨਾਂ ਲਿਆ ਸੀ, ਉਹਨਾਂ ਨੇ कि उन्होंने सारे साथियों का साढ़े वालों जरूर धन्यवाद करना, जेडे साडे वकीलों की जो फीसा वगैरह तार दे साड़ी मदद करते आए थे। तो गुरमुख प्यारे वो जेडे सिंह सन वो वख वख केसां दे विच बंद, दास भी बेनती कर दे वे कि जेल दे अंदर तुहाडे चों बहुत सारे सिंह जेडे पंजाब दे विचों इस संघर्ष नूं पिंडे तो हंडा के इत्थे आए, जिन्हां नूं सिख संघर्ष के दौरान उत्थे जेलां विच जाना पिया, उन्हां नूं पता कि जेलां दा वातावरण किहो जिहा हुंदा, खाणा पीणा किहो जिहा हुंदा। ते दास नूं वी कई वार इसे देहधारी गुरु डम दे खिलाफ लड़दिआं जेल विच जाणा पिया सी, जेलां च देखिआ रह करके गुरमुख प्यारिओ जिहड़ा उत्थे दा खाणा हुंदा उह अमृतधारी सिंह दे खाण योग नहीं हुंदा। ਇਹ ਜਿੰਨੇ ਸਿੰਘ ਹੈ ਉੱਥੇ ਆਪਣਾ ਖਾਣਾ ਬਣਾ ਕੇ ਮਰਜ਼ਾਦਾ ਦੇ ਨਾਲ ਛਕਦੇ ਆ, ਅਤੇ ਉਹਦੇ ਵਾਸਤੇ ਉਹਨਾਂ ਨੂੰ ਜੇਲ੍ਹ ਪ੍ਰਸ਼ਾਸਨ ਰਸਤ ਬਸਤ ਨਹੀਂ ਦਿੰਦਾ। ਜਿੰਨੀ ਕੁ ਜੇਲ੍ਹ ਪ੍ਰਸ਼ਾਸਨ ਰਸਤ ਦਿੰਦਾ, ਜਿੰਨੀ ਕੁ ਉਹ ਕੈਦੀਆਂ ਦੇ ਹਿਸਾਬ ਨਾਲ ਜੋ ਮੈਨੂਅਲ ਬਣਿਆ ਹੁੰਦਾ ਜੇਲ੍ਹ ਦਾ, ਉਹ ਵੰਡੇ ਆਉਂਦੀ ਆ, ਉਸ ਦੇ ਅਨੁਸਾਰ ਉਹਨਾਂ ਦਾ ਖਾਣਾ ਨਹੀਂ ਹੁੰਦਾ, ਅਤੇ ਨਾ ਹੀ ਉਹ ਗੁਰਮੁਖ ਪਿਆਰਿਓ ਖਾਣ ਯੋਗ ਉਹ ਭੋਜਨ ਪ੍ਰਸ਼ਾਦ ਤਿਆਰ ਹੁੰਦਾ ਜਿਹੜਾ ਤਿਆਰ ਬਰ ਤਿਆਰ ਸਿੰਘਾਂ ਦੇ, ਕਿਉਂਕਿ ਉਹਨੂੰ ਤਿਆਰ ਕਰਨ ਵਾਸਤੇ ਜਿਹੜੇ ਬੰਦੇ ਲਾਏ ਹੁੰਦੇ ਉਹ ਵੀ ਕੈਦੀ ਹੁੰਦੇ ਆ, ਜਿਹੜੇ ਲੰਬੀਆਂ ਕੈਦਾਂ ਕੱਟਣ ਵਾਲੇ ਜਿਨ੍ਹਾਂ ਨੂੰ ਉਮਰ ਕੈਦਾਂ ਹੋਈਆਂ ਨੇ, ਉਹਨਾਂ ਨੂੰ ਉੱਥੇ ਲੰਗਰ ਬਣਾਉਣ 'ਤੇ ਪ੍ਰਸ਼ਾਦਾ ਬਣਾਉਣ 'ਤੇ ਲਾਇਆ ਹੁੰਦਾ, ਅਤੇ ਉਹ ਸਾਰੇ ਕੋਈ ਤੰਬਾਕੂ ਵਰਤਦਾ, ਕੋਈ ਬੀੜੀ ਵਰਤਦਾ, ਕੋਈ ਸਿਗਰਟਾਂ ਵਰਤਦਾ। ਜਿੱਥੇ ਜੇਲ੍ਹ ਦਾ ਭੋਜਨ ਤਿਆਰ ਹੁੰਦਾ ਜੇ ਤੁਸੀਂ ਜਾ ਕੇ ਉੱਥੇ ਦੇਖੋ ਗੁਰਮੁਖ ਪਿਆਰਿਓ, ਤਾਂ ਉੱਥੇ ਖੜ ਨਹੀਂ ਹੁੰਦਾ, ਉਹ ਮਰਜ਼ਾਦਾ ਦੇ ਨਾਲ ਭੋਜਨ ਤਿਆਰ ਨਹੀਂ ਹੁੰਦਾ। ਨਸ਼ਾ ਵਰਤਣ ਵਾਲੇ ਜਿਹੜੇ ਬੀੜੀ ਸਿਗਰਟ ਤੰਬਾਕੂ ਵਰਤਦੇ ਆ, ਉਹ ਉਸ ਖਾਣੇ ਨੂੰ ਤਿਆਰ ਕਰਦੇ ਆ। ਇਸ ਕਰਕੇ ਜਿਹੜੇ ਸਿੰਘ ਉੱਥੇ ਜੇਲ੍ਹ ਵਿੱਚ, ਅਤੇ ਤਕਰੀਬਨ ਨਾਭਾ ਜੇਲ੍ਹ ਤਾਂ ਜਿਉਂ 1978 ਗੁਰਮੁਖ ਪਿਆਰੇ ਉਦੋਂ ਬਾਅਦ ਕਦੇ ਵੀ ਸਿੰਘਾਂ ਤੋਂ ਖਾਲੀ ਨਹੀਂ ਹੋਈ। ਜੇ ਦੋ ਸਿੰਘ ਰਿਹਾਅ ਹੁੰਦੇ ਆ, 10 ਹੋਰ ਆ ਜਾਂਦੇ ਆ, 10 ਰਿਹਾਅ ਹੁੰਦੇ ਆ, 5 ਨੂੰ ਹੋਰ ਫੜ ਕੇ ਸਰਕਾਰ ਜੇਲ੍ਹ ਵਿੱਚ ਡੱਕ ਦਿੰਦੀ ਆ। ਅਤੇ ਇਸੇ ਤਰੀਕੇ ਦੇ ਨਾਲ ਸਿੰਘਾਂ ਦਾ ਲੰਗਰ ਵੱਖਰਾ ਹੀ ਤਿਆਰ ਹੁੰਦਾ, ਉਹ ਆਪ ਵੱਖਰਾ ਤਿਆਰ ਕਰਦੇ ਆ। ਅਤੇ ਦਾਸ ਬੇਨਤੀ ਕਰੇ, ਬਹੁਤ ਸਾਰੇ ਸਿੱਖ ਉਹਨਾਂ 'ਚੋਂ ਗਰੀਬ ਪਰਿਵਾਰਾਂ ਨਾਲ ਵੀ ਸੰਬੰਧਿਤ ਹੁੰਦੇ ਆ, ਔਰ ਬਾਕੀ ਉਹਨਾਂ ਦੇ ਜਿਹੜੇ ਪਰਿਵਾਰ ਆ ਉਹ ਆਪਣੇ ਘਰਾਂ ਦਾ ਗੁਜ਼ਾਰਾ ਕਰਨ, ਘਰਾਂ ਦੇ ਖਰਚੇ ਚਲਾਉਣ, ਕਿ ਜਾਂ ਉਹਨਾਂ ਦੀਆਂ ਵਕੀਲਾਂ ਨੂੰ ਫੀਸਾਂ ਤਾਰਨ, ਉਹਨਾਂ ਦੇ ਕੇਸ ਅਦਾਲਤਾਂ 'ਚ ਲੜਨ। ਇਹ ਬੜੀ ਵੱਡੀ ਪ੍ਰੋਬਲਮ ਹੁੰਦੀ ਉਹਨਾਂ ਪਰਿਵਾਰਾਂ ਦੇ ਸਾਹਮਣੇ, ਬੜੀ ਵੱਡੀ ਮੁਸ਼ਕਲ ਹੁੰਦੀ ਉਹਨਾਂ ਦੇ ਸਾਹਮਣੇ। ਤਾਂ ਇਸ ਕਾਰਨ ਕਰਕੇ ਗੁਰਮੁਖ ਪਿਆਰਿਓ ਜੋ ਇੱਥੋਂ ਸਿੰਘਾਂ ਨੇ ਉਪਰਾਲੇ ਕੀਤੇ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ ਕਿ ਉਹਨਾਂ ਸਿੰਘਾਂ ਦੀ ਮਦਦ ਕੀਤੀ ਜਾਏ। ਜਿਵੇਂ ਇੱਥੇ ਗੁਰਮੁਖ ਪਿਆਰਿਓ ਦਰਸ਼ਨ ਦਾਸੀਏ ਨੂੰ ਲੰਡਨ ਦੇ ਵਿੱਚ ਸਿੰਘਾਂ ਨੇ ਸੋਧਾ ਲਾਇਆ ਸੀ, ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਬਰਾਬਰਤਾ ਕਰਦਾ ਸੀ, ਅਤੇ ਉਹ ਸਿੰਘ ਜੇਲ੍ਹ ਵਿੱਚ ਬੰਦ ਸਨ, ਤਾਂ ਉਹਨਾਂ ਦੀ ਮਦਦ, ਸ਼ਾਇਦ ਇੱਕ ਸਿੰਘ ਰਿਹਾਅ ਹੋਇਆ, ਦੂਜੇ ਦੀ ਅਜੇ ਵੀ ਇੱਥੋਂ ਦੀਆਂ ਸੰਗਤਾਂ ਜਿਹੜੀਆਂ ਉਹ ਮਦਦ ਕਰਦੀਆਂ ਸਿੰਘ ਉਹਨਾਂ ਦੇ ਭੋਜਨ ਪ੍ਰਸ਼ਾਦਾ। ਅਤੇ ਦਾਸ ਇਹ ਵੀ ਬੇਨਤੀ ਕਰਦੇ ਵੀ ਇਹ ਕੋਈ ਉਹਨਾਂ 'ਤੇ ਅਹਿਸਾਨ ਨਹੀਂ ਹੈ ਸਾਡਾ, ਇਹ ਸਾਡਾ ਫਰਜ਼ ਬਣਦਾ, ਇਹ ਸਾਡਾ ਕੌਮੀ ਫਰਜ਼ ਆ, ਪੰਥਕ ਫਰਜ਼ ਆ। ਦਾਸ ਬਹੁਤ ਵਾਰੀ ਨਾਭਾ ਜੇਲ੍ਹ ਵਿੱਚ ਰਸਤ ਬਸਤ ਲੈ ਕੇ ਸਿੰਘਾਂ ਸਮੇਤ ਪਹੁੰਚਿਆ, ਹੁਣ ਵੀ 11 ਤਰੀਕ ਨੂੰ ਪਹੁੰਚੇ। ਸਾਡਾ ਕੋਈ ਅਹਿਸਾਨ ਨਹੀਂ, ਇਹ ਸਾਡਾ ਫਰਜ਼ ਬਣਦਾ ਅਤੇ ਹਰ ਸਿੱਖ ਦਾ ਫਰਜ਼ ਬਣਦਾ। ਅਸੀਂ ਆਪਣੇ ਘਰ ਵਿੱਚ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਛਕਦੇ ਹਾਂ, ਅਤੇ ਜਿਹੜੇ ਸਾਡੀ ਖਾਤਰ, ਗੁਰੂ ਗ੍ਰੰਥ ਪੰਥ ਖਾਤਰ ਕੁਰਬਾਨੀਆਂ ਕਰ ਰਹੇ ਆ, ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਜੇਲ੍ਹਾਂ 'ਚ ਗਾਲ ਦਿੱਤੀਆਂ ਗੁਰੂ ਗ੍ਰੰਥ ਪੰਥ ਦੇ ਮਸਲਿਆਂ 'ਤੇ, ਗੁਰਮੁਖ ਪਿਆਰਿਓ ਸਿੱਖੀ ਸ਼ਾਨ ਦੀ ਚੜ੍ਹਦੀ ਕਲਾ ਲਈ, ਸਿੱਖੀ ਦੀ ਔਰ ਰਾਜ ਕਰੇਗਾ ਖਾਲਸਾ ਦੇ ਸੰਕਲਪ ਦੀ ਪੂਰਤੀ ਵਾਸਤੇ, ਕੀ ਅਸੀਂ ਉਹਨਾਂ ਦੇ ਭੋਜਨ ਦਾ ਪ੍ਰਬੰਧ ਨਹੀਂ ਕਰ ਸਕਦੇ? ਉਹਨਾਂ ਦੇ ਜਿਹੜੇ ਕੇਸ ਆ ਉਹਨਾਂ ਨੂੰ ਗੁਰਮੁਖ ਪਿਆਰਿਓ ਕੀ ਉਹ ਆਪਣੀਆਂ ਜ਼ਮੀਨਾਂ ਵੇਚ ਕੇ ਉਹਨਾਂ ਕੇਸਾਂ ਦੇ ਉੱਤੇ ਲਾਉਣ? ਵੈਸੇ ਬਹੁਤ ਆਤ ਐਸੀ ਹੋਈ ਹੈ ਪਿਛਲੇ ਸਮੇਂ ਦੇ ਦੌਰਾਨ, ਬਹੁਤ ਮਦਦ ਕੀਤੀ ਵੀ ਗਈ ਹੈ ਦੇਸ਼ਾਂ ਪ੍ਰਦੇਸ਼ਾਂ 'ਚੋਂ, ਪਰ ਬਹੁਤ ਸਾਰੇ ਐਸੇ ਪਰਿਵਾਰ ਰਹਿ ਗਏ ਜਿਨ੍ਹਾਂ ਦੀ ਮਦਦ ਨਹੀਂ ਹੋਈ। ਬਹੁਤ ਸਿੰਘਾਂ ਦੀ ਮਦਦ ਹੋਈ ਵੀ ਹੈ ਪਰ ਬਹੁਤ ਸਾਰੇ ਰਹਿ ਗਏ। ਜਿਵੇਂ ਇਹਨਾਂ ਸਿੰਘਾਂ ਨੇ ਉੱਦਮ 'ਤੇ ਉਪਰਾਲਾ ਕੀਤਾ, ਬਹੁਤ ਹੀ ਸ਼ਲਾਘਾਯੋਗ ਹੈ ਕਿ ਉਹਨਾਂ ਸਿੰਘਾਂ ਦੇ ਜੋ ਕਾਨੂੰਨੀ ਕੇਸ ਲੜਨੇ ਆ ਜੇਲ੍ਹਾਂ ਵਿੱਚ, ਐਸਾ ਵੀ ਦੇਖਿਆ। ਦਾਸ ਨੂੰ ਯਾਦ ਹੈ ਜਦੋਂ ਫਿਰੋਜ਼ਪੁਰ ਜੇਲ੍ਹ 'ਚ ਬੰਦ ਸਾਂ, ਤਕਰੀਬਨ 1450 ਦੇ ਕਰੀਬ ਉੱਥੇ ਕੈਦੀ ਸਨ। ਬਹੁਤ ਸਾਰੇ ਐਸੇ ਕੈਦੀ ਮਿਲੇ, ਜਿਸ ਵੇਲੇ ਜੇਲ੍ਹ ਦੇ ਵਿੱਚ ਬੰਦੀ ਖੁੱਲ੍ਹਣੀ ਤਾਂ ਬਹੁਤ ਸਾਰੇ ਕੈਦੀਆਂ ਨੇ ਮਿਲਣ ਵਾਸਤੇ ਆਉਣਾ, ਅਤੇ ਉੱਥੇ ਬਹੁਤ ਸਾਰੇ ਐਸੇ ਕੈਦੀ ਸਨ ਜਿਨ੍ਹਾਂ ਨੇ ਦੱਸਿਆ, ਭਾਵੇਂ ਉਹ ਕਿਸੇ ਵੀ ਕੇਸਾਂ 'ਚ ਬੰਦ ਸਨ, ਉਹਨਾਂ ਨੇ ਦੱਸਿਆ। ਕਿਸੇ ਕੈਦੀ ਨੇ ਆਖਿਆ ਕਿ ਮੇਰੇ ਕੋਲ 1000 ਰੁਪਈਆ ਜੁਰਮਾਨਾ ਤਾਰਨ ਵਾਸਤੇ ਨਹੀਂ ਹੈ, ਜਿਸ ਕਰਕੇ ਮੈਨੂੰ 1 ਸਾਲ ਦੀ ਜੇਲ੍ਹ ਵੱਧ ਭੁਗਤਣੀ ਪੈ ਰਹੀ ਹੈ। ਕਿਸੇ ਨੇ ਆਖਿਆ ਮੈਂ ਆਪਣੀ ਕੈਦ ਭੁਗ ਜਿਹੜੀ ਉਹ ਭੁਗਤ ਚੁੱਕਾ, ਮੇਰੀ ਜ਼ਮਾਨਤ ਮਨਜ਼ੂਰ ਹੋ ਚੁੱਕੀ ਹੈ, ਜੋ ਮੇਰੀ ਜ਼ਮਾਨਤ ਹੈ ਉਹ ਮਨਜ਼ੂਰ ਹੋ ਚੁੱਕੀ, ਪਰ ਕੋਈ ਜ਼ਮਾਨਤ ਭਰਨ ਵਾਲਾ ਨਹੀਂ ਹੈ, ਜਿਸ ਕਾਰਨ ਕਰਕੇ ਮੈਨੂੰ ਜੇਲ੍ਹ ਕੱਟਣੀ ਪੈ ਰਹੀ ਹੈ। ਕੇਸ ਅਨੁਸਾਰ ਮੈਂ ਜ਼ਮਾਨਤ 'ਤੇ ਰਿਹਾਅ ਹੋ ਚੁੱਕਾ, ਪਰ ਕੋਈ ਜ਼ਮਾਨਤ ਭਰਨ ਵਾਲਾ ਨਹੀਂ। ਅਤੇ ਦਾਸ ਨੂੰ ਯਾਦ ਹੈ ਕਈਆਂ ਉੱਥੇ ਇਹੋ ਜਿਹੜੇ ਵਿਚਾਰੇ ਗਰੀਬ ਘਰਾਂ ਨਾਲ ਸੰਬੰਧ ਰੱਖਦੇ ਸਨ, ਉਹਨਾਂ ਦੀ ਗੁਰਮੁਖ ਪਿਆਰਿਓ ਜੁਰਮਾਨੇ ਤਾਰ ਕੇ ਉਹਨਾਂ ਨੂੰ ਰਿਹਾਅ ਕਰਵਾਇਆ, ਬਹੁਤ ਸਾਰਿਆਂ ਦੀਆਂ ਜ਼ਮਾਨਤਾਂ ਵੀ ਭਰੀਆਂ ਅਤੇ ਜ਼ਮਾਨਤਾਂ ਭਰ ਕੇ ਉਹਨਾਂ ਨੂੰ ਰਿਹਾਅ ਕਰਵਾਇਆ। ਇਸ ਤਰੀਕੇ ਨਾਲ ਕਿ ਗੁਰਦਾਸ ਬੇਨਤੀ ਕਰਨੀ ਚਾਹੁੰਦਾ ਕਿ ਜੇਲ੍ਹ ਦੇ ਅੰਦਰ ਜਿਹੜੇ ਸਿੱਖ ਰਹਿ ਰਹੇ ਆ ਉਹਨਾਂ ਦੀਆਂ ਬਹੁਤ ਵੱਡੀਆਂ ਮੁਸ਼ਕਲਾਂ ਨੇ। ਭਾਈ ਦਵਿੰਦਰਪਾਲ ਸਿੰਘ ਭੁੱਲਰ ਦਾ ਮਸਲਾ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਬੇਕਸੂਰ ਸਿੱਖ ਹੈ ਇਸ ਕੇਸ ਦੇ ਅੰਦਰ, ਜਿਸ ਕੇਸ ਦੇ ਅੰਦਰ ਉਸਨੂੰ ਫਾਂਸੀ ਦਿੱਤੀ ਗਈ ਹੈ, ਉਹ ਬਿਲਕੁਲ ਹੀ ਕੇਸ ਜਿਹੜਾ ਗੁਰਮੁਖ ਪਿਆਰੇ ਉਹ ਝੂਠਾ ਪਾਇਆ ਗਿਆ ਉਸ ਦੇ ਉੱਪਰ ਭਾਰਤ ਹਕੂਮਤ ਦੇ ਵੱਲੋਂ। ਜਿਸ ਵੇਲੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਰਮਨ ਸਰਕਾਰ ਤੋਂ ਲਿਆ ਸੀ, ਉਸ ਵੇਲੇ ਸਭ ਤੋਂ ਪਹਿਲਾਂ ਜਰਮਨ ਸਰਕਾਰ ਦੇ ਨਾਲ ਵਾਅਦਾ ਸੀ ਭਾਰਤ ਗੌਰਮੈਂਟ ਦਾ। ਜਰਮਨ ਸਰਕਾਰ ਨੇ ਆਖਿਆ ਸੀ ਕਿ ਸਾਡੇ ਦੇਸ਼ ਦੇ ਅੰਦਰ ਫਾਂਸੀ ਦੀ ਸਜ਼ਾ ਨਹੀਂ ਹੈ, ਤੁਹਾਡੇ ਭਾਰਤ ਦੇ ਅੰਦਰ ਫਾਂਸੀ ਦੀ ਸਜ਼ਾ ਜਿਹੜੀ ਉਹ ਹੈ, ਅਤੇ ਇਸ ਕਾਰਨ ਕਰਕੇ ਅਸੀਂ ਤੁਹਾਡੇ ਸਾਨੂੰ ਇਹ ਵਾਅਦਾ ਦਿਓ ਕਿ ਤੁਸੀਂ ਇਸ ਸਿੱਖ 'ਤੇ ਕੋਈ ਵੀ ਕੇਸ ਚਲਾਓਗੇ, ਜਿਸ ਕੇਸ ਵਿੱਚ ਲਿਜਾ ਰਹੇ ਹੋ ਇਸ ਕੇਸ 'ਚ ਕੋਈ ਵੀ ਸਜ਼ਾ ਦੇ ਸਕਦੇ ਹੋ, ਜੇਕਰ ਇਹ ਗੁਨਾਹਗਾਰ ਤੁਹਾਨੂੰ ਸਿੱਧ ਹੁੰਦਾ, ਪਰ ਤੁਸੀਂ ਫਾਂਸੀ ਨਹੀਂ ਦੇ ਸਕਦੇ। ਅਤੇ ਭਾਰਤ ਸਰਕਾਰ ਨੇ ਜਰਮਨ ਸਰਕਾਰ ਨਾਲ ਵਾਅਦਾ ਕਰਕੇ ਅਤੇ ਉੱਥੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਭਾਰਤ ਲਿਜਾਣਾ ਕੀਤਾ, ਮੁਕੱਦਮਾ ਚਲਾਇਆ। ਮੁਕੱਦਮਾ ਚਲਾਉਣ ਤੋਂ ਬਾਅਦ ਜਿਸ ਵੇਲੇ ਗੱਲ ਫੈਸਲੇ 'ਤੇ ਆਈ, 133 ਗਵਾਹ ਭੁਗਤੇ ਗੁਰਮੁਖ ਪਿਆਰਿਓ ਭਾਈ ਦਵਿੰਦਰਪਾਲ ਸਿੰਘ ਭੁੱਲਰ 'ਤੇ। ਉਹ ਸਿੱਖ ਕੌਮ ਦਾ ਰੋਸ਼ਨ ਦਿਮਾਗ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬਹੁਤ ਹੀ ਵਿਦਵਾਨ ਗੁਰਸਿੱਖ ਹੈ, ਗੁਰਮੁਖ ਪਿਆਰਿਓ ਪੜ੍ਹਿਆ ਲਿਖਿਆ ਨੌਜਵਾਨ। 133 ਗਵਾਹ ਉਸ 'ਤੇ ਭੁਗਤੇ, ਪਰ 133 ਗਵਾਹਾਂ ਨੇ ਉਹਨੂੰ ਦੋਸ਼ੀ ਨਹੀਂ ਆਖਿਆ। ਸਾਰੇ ਦੇ ਸਾਰੇ ਜਿੰਨੇ ਗਵਾਹ ਸਨ ਉਹ ਬੋਗਸ ਸਨ, ਝੂਠੇ ਸਨ। ਗੁਰਮੁਖ ਪਿਆਰਿਓ ਜਿਹੜੇ ਸਰਕਾਰ ਨੇ ਆਪ ਬਣਾ ਕੇ ਉਹਦੇ ਉੱਤੇ ਭੁਗਤਾਏ ਸਨ, ਪਰ ਉਹਨਾਂ ਸਾਰਿਆਂ ਨੇ ਉਹਨੂੰ ਦੋਸ਼ੀ ਨਹੀਂ ਆਖਿਆ। ਜਿਸ ਵੇਲੇ ਕੋਈ ਵੀ ਗਵਾਹ ਨਾ ਭੁਗਤੇ ਤਾਂ ਆਪਣੇ ਆਪ ਉਹ ਬੰਦਾ ਬਰੀ ਹੋ ਜਾਂਦਾ, ਉਹਨੂੰ ਬਰੀ ਕਰਨਾ ਬਣਦਾ, ਪਰ ਉਹਨੂੰ ਬਰੀ ਨਹੀਂ ਕੀਤਾ ਗਿਆ। ਫਿਰ 3 ਜੱਜਾਂ ਦਾ ਬੈਚ ਸੀਗਾ, ਜਿਹੜਾ ਵੱਡਾ ਜੱਜ ਸੀ MB ਸ਼ਾਹ ਗੁਰਮੁਖ ਪਿਆਰਿਓ, ਉਸ ਜੱਜ ਨੇ ਭਾਈ ਦਵਿੰਦਰਪਾਲ ਭੁੱਲਰ ਨੂੰ ਬਰੀ ਕਰ ਦਿੱਤਾ। ਉਹਨੇ ਆਖਿਆ ਕਿ ਇਹ ਸਿੱਖ ਗੁਨਾਹਗਾਰ ਨਹੀਂ ਹੈ ਇਸ ਕੇਸ ਦੇ ਅੰਦਰ, ਇਹਨੂੰ ਬਰੀ ਕਰਨਾ ਬਣਦਾ। ਪਰ ਜਿਹੜੇ ਛੋਟੇ 2 ਜੱਜ ਸਨ ਉਹਨਾਂ ਨੇ ਆਖਿਆ ਨਹੀਂ, ਇਹ ਗੁਨਾਹਗਾਰ ਹੈ। ਜਿਸ ਵੇਲੇ ਜੱਜਾਂ ਦਾ ਬੈਚ ਆਪਸ ਵਿੱਚ ਸਹਿਮਤ ਨਾ ਹੋਵੇ, ਉਸ ਵੇਲੇ ਵੀ ਕਾਨੂੰਨ ਅਨੁਸਾਰ ਜਿਹਨੂੰ ਦੋਸ਼ੀ ਕਿਹਾ ਜਾ ਰਿਹਾ ਉਸਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਪਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਨਾਲ ਇਹ ਵੀ ਧੱਕਾ ਹੋਇਆ, ਜੱਜ ਵੀ ਇੱਕ ਮਤ ਨਹੀਂ ਸਨ, ਪਰ ਫਿਰ ਵੀ ਭੁੱਲਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਗੁਰਮੁਖ ਪਿਆਰਿਓ, ਇਹ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਮਸਲਾ। ਹੋਰ ਬਹੁਤ ਸਾਰੇ ਸਿੱਖ ਜਿਹੜੇ ਜੇਲ੍ਹਾਂ ਦੇ ਅੰਦਰ, ਜਿਨ੍ਹਾਂ ਨੂੰ ਫਾਂਸੀ ਦਾ ਐਲਾਨ ਜਾਂ ਉਮਰ ਕੈਦਾਂ, ਜਿਹੜੇ ਇਹੋ ਜਿਹੇ ਸਿੱਖ ਆ ਉਹਨਾਂ ਦੀ ਮਦਦ ਕਰਨੀ ਸਾਡਾ ਫਰਜ਼ ਬਣਦਾ। ਦਾਸ ਨੂੰ ਇਹ ਵੀ ਯਾਦ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਦੇ ਪਿਤਾ ਅਤੇ ਮਾਸੜ ਨੂੰ ਪੰਜਾਬ ਪੁਲਿਸ ਨੇ ਉਸ ਵੇਲੇ ਸ਼ਹੀਦ ਕਰ ਦਿੱਤਾ ਸੀ, ਘਰੋਂ ਚੱਕ ਕੇ ਝੂਠਾ ਮੁਕਾਬਲਾ ਬਣਾ ਦਿੱਤਾ, ਸ਼ਹੀਦ ਕਰ ਦਿੱਤਾ। ਅਤੇ ਜਿਹੜੇ ਅਫਸਰਾਂ ਨੇ ਕੀਤਾ ਉਹਨਾਂ ਉੱਤੇ ਸੁਪਰੀਮ ਕੋਰਟ 'ਚ ਕੇਸ ਕੀਤਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ, 5 ਲੱਖ ਰੁਪਇਆ ਐਡਵੋਕੇਟ ਨੇ, ਵਕੀਲ ਨੇ ਫੀਸ ਲਈ ਗੁਰਮੁਖ ਪਿਆਰਿਓ ਕੇਸ ਸੁਪਰੀਮ ਕੋਰਟ 'ਚ ਦਾਇਰ ਕਰਨ ਦਾ। ਅਤੇ ਜਿਸ ਵੇਲੇ ਸੁਪਰੀਮ ਕੋਰਟ 'ਚ ਕੇਸ ਦਾਇਰ ਕੀਤਾ ਗਿਆ, ਅਤੇ ਦਾਸ ਨੂੰ ਇਹ ਵੀ ਯਾਦ ਹੈ, ਉਹ 5 ਲੱਖ ਰੁਪਈਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ, ਉੱਥੇ ਇਹ ਕੇਸ ਐਪਲੀਕੇਸ਼ਨ ਲਾਉਣ ਵਾਸਤੇ। ਅਤੇ ਜਿਹੜਾ ਦੋਸ਼ੀ ਅਫਸਰ ਸੀ ਸੁਮੇਧ ਸੈਣੀ ਪੰਜਾਬ ਦੇ ਅੰਦਰ ਉਸ ਵੇਲੇ, ਜਿਸ ਨੇ ਉਹਦੇ ਪਿਤਾ ਅਤੇ ਮਾਸੜ ਨੂੰ ਸ਼ਹੀਦ ਕੀਤਾ ਸੀ, ਬੇਕਸੂਰਾਂ ਦਾ ਮੁਕਾਬਲਾ ਝੂਠਾ ਮੁਕਾਬਲਾ ਬਣਾ ਕੇ ਉਹਨਾਂ ਨੂੰ ਮਾਰਿਆ ਸੀ, ਉਹਦੇ ਨਾਂ 'ਤੇ ਜਦੋਂ ਸੁਪਰੀਮ ਕੋਰਟ 'ਚ ਰਿੱਟ ਕੀਤੀ ਤਾਂ ਪੰਜਾਬ ਦੀ ਸਰਕਾਰ ਨੇ 10 ਲੱਖ ਰੁਪਈਆ ਸੁਮੇਧ ਸੈਣੀ ਦੀ ਮਦਦ 'ਤੇ ਉਹਦਾ ਵਕੀਲ ਖੜ੍ਹਾ ਕਰਨ ਵਾਸਤੇ ਸੁਪਰੀਮ ਕੋਰਟ 'ਚ ਦਿੱਤਾ, ਅਤੇ ਨਾਲ ਇਹ ਲਿਖ ਕੇ ਦਿੱਤਾ ਕਿ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੈ ਉਹ 'ਤੇ ਖਤਰਨਾਕ ਅੱਤਵਾਦੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਦਾਸ ਨਾਂ ਵੀ ਲੈ ਦਿੰਦਾ ਕਿਉਂਕਿ ਪੰਜਾਬ ਦੀਆਂ ਸਟੇਜਾਂ 'ਤੇ ਵੀ ਅਸੀਂ ਆਮ ਹੀ ਨਾਂ ਲੈਂਦੇ ਹਾਂ, ਕੋਈ ਵਿਦੇਸ਼ ਦੀ ਗੱਲ ਨਹੀਂ, ਜੋ ਸੱਚਾਈ ਹੈ ਰਿਐਲਿਟੀ ਹੈ। ਇਹ ਲਿਖ ਕੇ ਦਿੱਤਾ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਤਾਂ ਖਤਰਨਾਕ ਅੱਤਵਾਦੀ ਹੈ ਅਤੇ ਜਿਹੜਾ ਸੁਮੇਧ ਸਾਣੀ ਹੈ ਇੱਕ ਬੜਾ ਇਮਾਨਦਾਰ ਅਫਸਰ ਹੈ, ਅਤੇ ਦੇਖੋ ਗੁਰਮੁਖ ਪਿਆਰਿਓ ਜਿਹੜਾ ਸਿੱਖ ਨੌਜਵਾਨਾਂ ਦਾ ਕਾਤਲ ਬਦਨਾਮ, ਰੋਜ਼ ਅਖਬਾਰਾਂ 'ਚ ਜਿਸ ਪੁਲਿਸ ਅਫਸਰ ਦਾ ਨਾਂ ਛਪਿਆ ਔਰ ਉਹਨੂੰ ਅੱਜ ਇੰਟੈਲੀਜੈਂਸੀ ਵਿਭਾਗ ਦਾ DGP ਲਾਇਆ ਹੋਇਆ ਪੰਜਾਬ ਵਿੱਚ, ਸਰਕਾਰ ਪੰਥਕ ਆ, ਸਰਕਾਰ ਪੰਥ, ਪੰਥ ਦੀ ਸਰਕਾਰ ਆ, ਸਿੱਖਾਂ ਦੀ ਸਰਕਾਰ ਆ, ਕਿੰਨਾ ਧੱਕਾ। ਗੁਰਮੁਖ ਪਿਆਰਿਓ ਦੇਖੋ, ਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਤੁਸੀਂ ਆਪ ਖੁਦ ਸੋਚੋ, ਆਪਾਂ ਖੁੱਲ੍ਹੇ ਘਰਾਂ ਵਿੱਚ ਰਹਿੰਦੇ, ਇੱਕ ਬੰਦੇ ਨੂੰ 16 ਸਾਲ ਹੋ ਗਏ ਆ, 8x8 ਦੇ ਕਮਰੇ 'ਚ ਰਹਿੰਦੇ ਹਾਂ, 8x8 ਦਾ ਕਮਰਾ ਜਿੱਥੇ ਬਿਜਲੀ ਵੀ ਨਹੀਂ ਹੈ, ਰੋਸ਼ਨੀ ਨਹੀਂ, ਚਾਨਣ ਨਹੀਂ ਹੈ, 16 ਸਾਲ ਇੱਕ ਨੌਜਵਾਨ ਪੰਥ ਖਾਤਰ ਝੂਠੇ ਕੇਸਾਂ 'ਚ ਫਸਾ ਕੇ ਉਹਨੂੰ ਉਸ ਕਾਲ ਕੋਠੜੀ 'ਚ ਬੰਦ ਕੀਤਾ ਹੋਇਆ, ਉਹਦਾ ਗੁਰਮੁਖ ਪਿਆਰਿਓ ਦਿਮਾਗੀ ਹਾਲਤ ਕੀ ਹੋ ਸਕਦੀ ਆ ਉਹ ਨੌਜਵਾਨ ਦੀ, ਉਹਦੀ ਸੋਚ ਗੁਰਮੁਖ ਪਿਆਰਿਓ 8x8 ਦੇ ਵਿੱਚ ਸੀਮਤ ਹੋ ਕੇ ਰਹਿ ਜਾਂਦੀ ਆਮ ਬੰਦੇ ਦੀ। ਪਰ ਉਹ ਗੁਰਸਿੱਖ ਜਿਹੜਾ ਪੰਥ ਲਈ ਅੱਜ ਵੀ ਖੜਾ, ਕੌਮ ਲਈ ਖੜਾ, ਕੌਮ ਦਾ ਪੁੱਤਰ ਆ, ਅੱਜ ਜੇਕਰ ਉਹਦੀ ਗੁਰਮੁਖ ਪਿਆਰਿਓ ਰਿਹਾਈ ਵਾਸਤੇ, ਇਨਸਾਫ ਵਾਸਤੇ ਰਾਸ਼ਟਰਪਤੀ ਦੇ ਕੋਲ ਐਪਲੀਕੇਸ਼ਨ ਲਾਈ ਗਈ, ਭਾਰਤ ਦੇ ਰਾਸ਼ਟਰਪਤੀ ਨੇ ਵੀ ਰੱਦ ਕਰ ਦਿੱਤੀ, ਕਿਉਂਕਿ ਪੰਜਾਬ ਸਰਕਾਰ, ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਗੱਲ ਆਉਂਦੀ ਹੈ, ਜੇਕਰ ਉਹਨੂੰ ਉਸ ਕਾਲ ਕੋਠਰੀ ਤੋਂ ਕੱਢ ਕੇ ਪੰਜਾਬ ਲਿਜਾਣ ਦੀ ਗੱਲ ਆਈ ਕਿ ਇੱਥੇ ਫਾਂਸੀ ਦਾ ਐਲਾਨ ਤਾਂ ਕਰ ਦਿੱਤਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ, ਪਰ ਇਹਨੂੰ ਤਿਹਾੜ ਜੇਲ੍ਹ ਦਿੱਲੀ ਤੋਂ ਪੰਜਾਬ ਦੀ ਕਿਸੇ ਜੇਲ੍ਹ 'ਚ ਤਬਦੀਲ ਕਰ ਦਿੱਤਾ ਜਾਵੇ, ਜਿੱਥੇ ਦੇ ਕੋਈ ਰਿਸ਼ਤੇਦਾਰ, ਸੱਜਣ ਮਿੱਤਰ, ਕੋਈ ਭੈਣ ਭਰਾ ਇਹਨੂੰ ਮਿਲ ਸਕਣ। ਦਿੱਲੀ ਆਉਣਾ ਬਹੁਤ ਔਖਾ, ਅਤੇ ਗੁਰਮੁਖ ਪਿਆਰਿਓ, ਦਿੱਲੀ ਗੌਰਮੈਂਟ, ਦਿੱਲੀ ਸਰਕਾਰ ਨੇ ਐਪਲੀਕੇਸ਼ਨ ਪ੍ਰਵਾਨ ਕਰ ਲਈ, ਉਹਨਾਂ ਨੇ ਆਖਿਆ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਤੁਸੀਂ ਪੰਜਾਬ ਲਿਜਾ ਸਕਦੇ ਹੋ। ਅਤੇ ਦਿੱਲੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਪਰਿਵਾਰ ਇਹਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਲਿਆਉਣਾ ਚਾਹੁੰਦਾ। ਅਤੇ ਅੱਗੋਂ ਪੰਜਾਬ ਸਰਕਾਰ ਨੇ, ਮੌਜੂਦਾ ਪੰਥਕ ਸਰਕਾਰ, ਮੁੱਖ ਮੰਤਰੀ ਨੇ ਇਹ ਲਿਖ ਕੇ ਭੇਜਿਆ ਕਿ ਭੁੱਲਰ ਖਤਰਨਾਕ ਅੱਤਵਾਦੀ ਹੈ, ਜੇ ਪੰਜਾਬ ਵਿੱਚ ਕਿਸੇ ਜੇਲ੍ਹ 'ਚ ਲੈ ਆਉਂਦਾ ਤਾਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਤਰਾ ਹੋ ਸਕਦਾ, ਇਸ ਕਰਕੇ ਇਹਨੂੰ ਦਿੱਲੀ ਦੀ ਕਿਸੇ ਜੇਲ੍ਹ ਵਿੱਚ ਹੀ ਰੱਖਿਆ ਜਾਵੇ, ਅਸੀਂ ਪੰਜਾਬ ਵਿੱਚ ਨਹੀਂ ਰੱਖ ਸਕਦੇ। ਅਤੇ ਉਹਨੂੰ ਪੰਜਾਬ ਲਿਆਉਣ ਦਾ ਮਸਲਾ ਇਸ ਤਰ੍ਹਾਂ ਰੱਦ ਹੋ ਗਿਆ। ਅਤੇ ਜੇ ਉਹਦੀ ਫਾਂਸੀ ਪਟੀਸ਼ਨ ਰੱਦ ਹੋ ਗਈ ਤਾਂ ਹੁਣ ਦੇਖੋ, ਵੋਟਾਂ ਦੀ ਖਾਤਰ, ਰਾਜਨੀਤੀ ਖਾਤਰ ਉਹੀ ਮੁੱਖ ਮੰਤਰੀ ਕਹਿ ਰਿਹਾ ਕਿ ਭੁੱਲਰ ਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ, ਰਾਜਨੀਤੀ ਹੋ ਰਹੀ। ਦਾਸ ਬੇਨਤੀ ਕਰੇਗਾ, ਤੁਸੀਂ ਸਿਆਣੇ ਸਿੱਖ ਹੋ, ਪੜ੍ਹੇ ਲਿਖੇ ਹੋ, ਵਿਦੇਸ਼ਾਂ ਵਿੱਚ ਵੱਸਦੇ, ਤੁਹਾਨੂੰ ਇਸ ਗੱਲ ਨੂੰ ਪਛਾਣਨਾ ਚਾਹੀਦਾ, ਤੁਹਾਨੂੰ ਆਪਣਾ ਫਰਜ਼ ਇਹ ਪਹਿਚਾਨਣਾ ਚਾਹੀਦਾ ਕਿ ਜੋ ਪੰਜਾਬ ਦੇ ਅੰਦਰ, ਕਿਉਂਕਿ ਮਾਤਰ ਭੂਮੀ ਪੰਜਾਬ ਆ, ਮੁੱਢ ਤੁਹਾਡਾ ਪੰਜਾਬ ਆ, ਕੋਈ ਵੀ ਗੱਲ ਹੁੰਦੀ ਤੁਸੀਂ ਪੰਜਾਬ ਵੱਲ ਦੇਖਦੇ ਹੋ। ਅਤੇ ਗੁਰਮੁਖ ਪਿਆਰਿਓ, ਪੰਜਾਬ ਦੇ ਅੰਦਰ ਜਿਹੜਾ ਅਨਿਆਂ ਹੋ ਰਿਹਾ, ਜਿਹੜੇ ਬੇਗਾਨੇ ਅਤੇ ਆਪਣੇ ਰਲ ਕੇ ਕਰ ਰਹੇ ਆ, ਇਸ ਬਾਰੇ ਤੁਹਾਨੂੰ ਜਾਗਰੂਕ ਹੋਣਾ ਚਾਹੀਦਾ, ਉਹਨਾਂ 'ਤੇ ਤੁਹਾਨੂੰ ਆਸ ਨਹੀਂ ਰੱਖਣੀ ਚਾਹੀਦੀ। ਜਿਹੜੇ ਲੋਕ ਅੱਜ ਮਗਰ ਮੱਸ ਦੇ ਹੰਝੂ ਵਹਾ ਰਹੇ ਆ, ਗੁਰਮੁਖ ਪਿਆਰਿਓ, ਤੁਹਾਡਾ ਫਰਜ਼ ਵਿਦੇਸ਼ਾਂ ਵਿੱਚ ਸਿੱਖਾਂ ਨੇ ਜਿਵੇਂ, ਔਰ ਪੰਜਾਬ ਦੇ ਆਮ ਸਿੱਖਾਂ ਨੇ ਜਿਵੇਂ, ਪੰਥਕ ਜਥੇਬੰਦੀਆਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ, ਭਾਵੇਂ ਕਿ ਅੱਜ ਸਾਰੇ ਮਸਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੱਥ 'ਚ ਲਿਆ, ਪਰ ਜਿਸ ਤਰੀਕੇ ਦੇ ਨਾਲ ਕਾਰਵਾਈ ਚੱਲ ਰਹੀ ਹੈ ਗੁਰਮੁਖ ਪਿਆਰਿਓ ਦੇ 'ਤੇ, ਤੁਸੀਂ ਬਹੁਤਾ ਅਖਬਾਰਾਂ 'ਚ ਪੜ੍ਹਦੇ ਹੋ, ਨੈੱਟ 'ਤੇ ਤੁਸੀਂ ਰੋਜ਼ ਪੰਜਾਬ ਦੀਆਂ ਛਪਦੀਆਂ ਅਖਬਾਰਾਂ ਪੜ੍ਹਦੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਵਰਤਾਰਾ ਚੱਲ ਰਿਹਾ, ਸਿੱਖ ਮਸਲਿਆਂ ਪ੍ਰਤੀ ਉਹਨਾਂ ਦਾ ਕੀ ਯੋਗਦਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਚਾਹੇ ਉਹ ਸ਼ਹੀਦੀ ਯਾਦਗਾਰ ਬਣਾਉਣ ਦਾ ਮਸਲਾ, ਚਾਹੇ ਉਹ ਨੌਜਵਾਨਾਂ ਦੀ ਰਿਹਾਈ ਦਾ ਮਸਲਾ, ਚਾਹੇ ਉਹ ਜਿਹੜੇ ਜੇਲ੍ਹਾਂ 'ਚ ਬੰਦ ਉਹਨਾਂ ਦੀ ਮਦਦ ਦਾ ਮਸਲਾ, ਚਾਹੇ ਫਾਂਸੀਆਂ ਜਿਹੜੀਆਂ ਹੋਈਆਂ ਨੇ ਉਹਨਾਂ ਨੂੰ ਰੱਦ ਕਰਵਾਉਣ ਦਾ ਮਸਲਾ, ਉਹ ਤੁਹਾਡੇ ਸਾਹਮਣੇ ਆ। ਦਾਸ ਬੇਨਤੀ ਕਰੇਗਾ ਕਿ ਗੁਰਮੁਖ ਪਿਆਰਿਓ, ਜਿਹੜੇ ਕੌਮ ਦੇ ਯੋਧੇ ਆ, ਜਿਨ੍ਹਾਂ ਨੇ ਕੌਮ ਖਾਤਰ ਕੁਰਬਾਨੀਆਂ ਕੀਤੀਆਂ, ਜੇ ਜੇਲ੍ਹਾਂ 'ਚ ਬੰਦ ਉਹਨਾਂ ਦੀ ਰਿਹਾਈ ਵਾਸਤੇ, ਆਪਾਂ ਨੂੰ ਸਭ ਨੂੰ ਰਲ ਕੇ ਜਿਵੇਂ ਦਸਖਤ ਕਰਕੇ, ਦਸਖਤੀ ਮੁਹਿੰਮ ਚੱਲ ਰਹੀ ਆ, ਅੱਜ ਸਾਰੇ ਪੰਜਾਬ ਨੇ, ਪੰਚਾਇਤਾਂ ਨੇ ਗੁਰਮੁਖ ਪਿਆਰਿਓ ਜੇ ਮਤੇ ਪਾ ਕੇ ਦਿੱਤੇ ਆ, ਅਤੇ ਅੱਜ ਗੁਰਮੁਖ ਪਿਆਰਿਓ ਗੱਲ ਕੋਈ ਹੁਣ ਕਹਾਣੀ ਤੁਰੀ ਹੈ ਸੁਪਰੀਮ ਕੋਰਟ ਦੇ ਅੰਦਰ, ਭਾਈ ਭੁੱਲਰ ਦੀ ਧਰਮ ਪਤਨੀ ਦੇ ਵੱਲੋਂ अपील पाई गई है ते उहदे उत्ते सुप्रीम कोर्ट ने हुण फांसी ते एक बार रोक ला दित्ती है ते सरकार नूं आखिया कि भाई भुल्लर दे मसले सारियां जिन्नियां फाइलां ने साडे कोल लियांदियां जाण जो मसला किस तरह इत्थों तक पहुँचे आ उह सारा हुण उहदी फांसी ते रोक एक बारी सुप्रीम कोर्ट ने लाई है। पर जे असीं गुरमुख प्यारिओ दुनिया विच वसदे सिख अपना प्रैशर बिल्ड करांगे अपना दबाव वधावांगे ते गुरमुख प्यारिओ प्रोफेसर दविंदर पाल सिंह भुल्लर जिहड़ा कि बेकसूर सिख है इस मसले नाल उहदा कोई संबंध नहीं है और जिहदे ते कोई गुणा साबित भी नहीं होया उस दी रिहाई हो सकती है। सो समा इजाजत नहीं दिंदा बहुते विस्थार विच जाइए। बहुत सारे विद्वान महापुरख बैठे आ उहनां दे आप जी ने विचार सरवण करने है जिथे संत बाबा हरी सिंह जी रंधावे वाले संत बाबा अवतार सिंह बदनी कलां वाले उत्थे ही संत बाबा निहाल सिंह जी हरियां वेलां वालों वालों बाबा गुरदेव सिंह जी हरियां वेलां वाले बैठे है। समय समय जिस तरह गुरमुख प्यारे स्टेज वालों समा अनाउंस होना उन्होंने आप जी ने दर्शन दारे करने सुदास ते ही बेनती करेगा कि ये जो संस्था ने उद्यम से उपराला किया 11 तरीक नूं इसे 11 तरीक नूं दास नाभे जेल में गया सी उन्होंने सिंघां दी मुलाकात उन्हों की मदद वास्ते और उन्होंने इस संस्था का विशेष करके इन्हों सिंघां दा जो रल मिल के उपराला कर रहे इन्हों का धन्यवाद किया और दास तुहानू भी बेनती करेगा कि तुसीं रल मिल के संस्था का सहयोग दिओ ता कि उन्हों की जिथे रस्त बस द्वारा मदद उन्हों की कानूनी लड़ाई लड़न वास्ते जिथे लखां रुपईआं की लोड़ है वह तुहाडी मदद के नाल जिहड़े मसले आ हल हो सकते हैं। ये जो गुरमुख दास ते वैसे भी जो आप जी सहयोग बख्शते हो पंथ के कार्यां के अंदर ही हुण 11 तरीक नूं जाके आए हैं फिर गुरमुख प्यारे इत्थों जाण तो बाद पर यह जो गुरमुख प्यारियां ने अज दा समागम उन्हां दी मदद वास्ते रखिया दास बेनती करेगा जिनी भी भेटा तुसीं अज दे विचारां दी दित्ती उह भी इस संस्था नूं ही गुरमुख प्यारे क्योंकि इन्हां दा बड़ा वधिया उपराला ते दास तुहानूं बेनती करेगा कि इस संस्था दा सहयोग दिओ इन्हां सिंघां दा ये जिहड़े सिंघ रल मिल के उद्यम ते उपराला कर रहे हैं जेलां विच बंद नौजवानां दी मदद कानूनी लड़ाई विच और उन्हां दे गुरमुख प्यारे लंगर भोजन प्रसाद वास्ते भी क्योंकि वह सिंह बड़ी मर्यादा दे नाल आप लंगर तैयार करके छकदे आ जेलदार जिहड़ा खाणा गुरमुख प्यारे खाण योग नहीं हुंदा ये तुहाडा फर्ज बनता जिन्हां ने साडी खातर जाना वारियां जिन्हां साडी खातर खून दिता अपनियां जवानियां जेलां च गालियां ने असी उन्हां दी इन्नी कु तां मदद कर सकते हैं। गुरमुख प्यारिओ होइयां विचारां दौरान बेअंत भुल्लां हो गईयां धन गुरु ग्रंथ साहिब सच्चे पातशाह महाराज सत्कारयोग महापुरख विद्वान और आप सरबत सिख संगतां बख्शण योग भुल्लां चुकां दी खिमा बख्शिओ। अगला प्रोग्राम गुरमुखां तों सरवण करो दास इह भी बेनती कर देवे कि इह सारे जिहड़े सिंघ वख वख जेलां च बंद आ जां हुण तक इहदा सारिआं दा कारण गुरमुख प्यारिओ देहधारी गुरु डम जो साडे सिख समाज लई खतरा जां साडा राज करेगा खालसा दा संकल्प जिधर सानूं सरकारां वधण नहीं देणा चाहुंदियां साडा फर्ज बणदा असीं शब्द गुरु दे लड़ लगीए देहधारी गुरु डम तों परे हो जाइए गुरमुख प्यारिओ। और जेकर असीं गुरु ग्रंथ साहिब दी बाणी नाल जुड़ के पतत पुणे तो नशियां तो देहधारी गुरु डम तो रहत हो के गुरु ग्रंथ पंथ दे मार्ग ते चलांगे ते फिर इलाही वो भी दिन होगा जब अपना राज देखेंगे अपनी जमी होगी अपना आसमान होगा पैरां थले जमीन भी अपनी हो सिर ते आसमान भी अपना होवेगा। गुरमुख प्यारिओ आओ विचारां दौरान होइयां बेअंत भुल्लां दी खिमा बख्शो अगला प्रोग्राम गुरमुखां तों सरवण करो बड़े अदब सत्कार नाल धन गुरु ग्रंथ साहिब महाराज जी नूं सीस झुका के गुरफतेह दी सांझ करनी है और धन्नवाद संगतां जिन्हां ने संगतां दा जिन्हां ने बेनती प्रवान कीती है। गज के फतेह बुलाओ आखो जी वाहिगुरु जी का खालसा वाहिगुरु जी की फतेह।